You're with SBS Radio. Find more great stories in your language at sbs.com.au.
ਪਹਿਲੇ ਦੋਸਤੋ ਟੈਲੀਫੋਨ ਲਾਈਨ 'ਤੇ ਇਸ ਵੇਲੇ ਆਕਲੈਂਡ ਤੋਂ ਵੀਜ਼ਾ ਖੇਤਰ ਦੇ ਮਾਹਰ ਜਗਜੀਤ ਸਿੰਘ ਸਿੱਧੂ ਹੁਣਾਂ ਨੇ ਸਾਂਝ ਬਣਾਈ ਹੈ। ਨਿਊਜ਼ੀਲੈਂਡ 'ਚ ਹਾਲ ਹੀ ਵਿੱਚ ਸਰਕਾਰ ਵੱਲੋਂ ਕੁਛ ਤਬਦੀਲੀਆਂ ਦਾ ਐਲਾਨ ਕੀਤਾ ਗਿਆ। ਹਾਂਜੀ ਜਗਜੀਤ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸਰਕਾਰ ਵੱਲੋਂ ਨਵੀਆਂ ਤਬਦੀਲੀਆਂ ਦਾ ਐਲਾਨ ਕੀਤਾ ਗਿਆ, ਇਹਦੇ ਖਾਸ ਨੁਕਤੇ ਕੀ ਕੀ ਹੋਣਗੇ?
ਹਾਂਜੀ ਵੀਰ ਜੀ, ਕੱਲ੍ਹ ਜਿਹੜਾ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਜਿਹੜੇ ਨਵੇਂ ਰੂਲਸ ਜਿਹੜੇ ਕੱਲ੍ਹ ਉਹਨਾਂ ਨੇ ਡਿਕਲੇਅਰ ਕੀਤੇ ਨੇ, ਜਿਹੜੇ ਇੰਪੈਕਟ ਹੋਣੇ 7th October ਤੋਂ, ਅਗਲੇ ਮਹੀਨੇ ਤੋਂ, ਅਰਾਊਂਡ ਆਫਟਰ 3 weeks। ਸੋ ਉਹਦੇ ਵਿੱਚ ਜਿਹੜੇ ਉਹਨਾਂ ਨੇ ਮੇਨ ਤਾਂ ਤਬਦੀਲੀ ਜਿਹੜੀ ਕੀਤੀ ਹੈ, ਇੱਕ ਤਾਂ ਉਹਨਾਂ ਨੇ ਕੀਤੀ ਹੈਗੀ ਕਿ ਜਿਹੜੇ ਟੈਲੈਂਟ ਐਕਰੀਡੇਟਿਡ ਇੰਪਲੋਇਰ ਵਰਕ ਵੀਜ਼ੇ ਸੀਗੇ, ਜਿਹਨੂੰ ਅਸੀਂ ਵਰਕ ਟੂ ਰੈਜੀਡੈਂਸੀ ਕਹਿੰਦੇ ਹਾਂ। ਸੋ ਮੀਨਸ ਜਿਹੜੇ ਇੰਪਲੋਇਰ ਟੈਲੈਂਟ ਐਕਰੀਡੇਸ਼ਨ ਦੇ ਅੰਦਰ ਆਉਂਦੇ ਤਾਂ ਉਹ ਆਪਣੇ ਇੰਪਲੋਇਜ਼ ਨੂੰ 55,000 ਦਾ ਪਹਿਲੇ ਜਿਹੜਾ ਪੈਕੇਜ ਦਿੰਦੇ ਸੀਗੇ। ਸੋ ਉਹ ਇੰਪਲੋਇਜ਼ ਕੈਟਾਗਰੀ 'ਚ ਆਉਂਦੇ ਸੀਗੇ, ਵਰਕ ਟੂ ਰੈਜੀਡੈਂਸ ਕੈਟਾਗਰੀ ਜਿਹੜੀ 30 months ਦੀ ਕੈਟਾਗਰੀ ਸੀਗੀ, ਆਫਟਰ 24 months ਉਹ ਰੈਜੀਡੈਂਸੀ ਲੌਂਚ ਕਰ ਸਕਦੇ ਸੀਗੇ। ਸੋ ਹੁਣ ਇਹਦੇ ਵਿੱਚ ਜਿਹੜਾ ਮੇਨ ਉਹਨਾਂ ਨੇ ਚੇਂਜ ਕੀਤੇ ਕਿ 7th October ਤੋਂ ਬਾਅਦ ਜਿਹੜਾ ਪੇ ਰੇਟ ਜਿਹੜਾ ਹੈਗਾ ਉਹ 55 ਤੋਂ ਉਹਨਾਂ ਨੇ ਵਧਾ ਕੇ $79,560 ਕਰਤਾ, ਲਾਈਕ ਆਲਮੋਸਟ $80,000 ਕਲੀਅਰ ਕਰਤਾ।
ਸੋ ਬਹੁਤ ਜ਼ਿਆਦਾ,
ਹਾਂਜੀ, ਅਗਰ ਇਹਨੂੰ ਅਸੀਂ ਵਰਕਆਊਟ ਕਰੀਏ ਪਰ ਆਵਰ ਇਸ ਕਮਸ ਟੂ $38.25 ਪਰ ਆਵਰ। ਸਾਨੂੰ ਕਾਫੀ ਕਾਲਸ ਆ ਰਹੀਆਂ ਨੇ ਕੱਲ੍ਹ ਤੋਂ ਵੀ, ਅੱਜ ਤੱਕ ਕਾਲਸ ਤਾਂ ਕਾਲਸ ਆ ਰਹੀਆਂ ਨੇ ਕਿ ਸਾਨੂੰ ਕਿੱਦਾਂ ਇੰਪੈਕਟ ਕਰੇਗੀ ਇਹ ਚੀਜ਼। ਸੋ ਬੇਸਿਕਲੀ ਆਹ ਜਿਹੜੀ ਮੇਨ ਇੰਪੈਕਟ ਹੈਗਾ ਵਰਕ ਟੂ ਰੈਜੀਡੈਂਸ ਕੈਟਾਗਰੀ, ਦਿਸ ਇਜ਼ ਅ ਡਿਫਰੈਂਟ ਪਾਥਵੇ ਫੋਰ ਰੈਜੀਡੈਂਸੀ, ਜਿਹੜਾ ਕਿ ਸਕਿੱਲ ਮਾਈਗ੍ਰੈਂਟ ਕੈਟਾਗਰੀ ਇੱਕ ਪਾਥਵੇ ਹੁੰਦਾ, ਜਿਹੜਾ ਕਿ ਪੁਆਇੰਟ ਬੇਸਡ ਸਿਸਟਮ ਹੁੰਦਾ ਜਿਹਦੇ 'ਚ ਇੰਗਲਿਸ਼ ਵੀ ਰਿਕੁਆਇਰਮੈਂਟ ਹੈਗੀ ਹੈ। ਬਟ ਵਰਕ ਟੂ ਰੈਜੀਡੈਂਸ ਦੇ ਵਿੱਚ ਇੰਗਲਿਸ਼ ਰਿਕੁਆਇਰਮੈਂਟ ਕੋਈ ਨਹੀਂ ਸੀਗੀ ਅਤੇ ਨਾ ਹੀ ਕੋਈ ਪੁਆਇੰਟ ਬੇਸ ਸੀਗਾ, ਦੈਟਸ ਵਾਈ ਇਟਸ ਕਾਲਡ ਵਰਕ ਟੂ ਰੈਜੀਡੈਂਸੀ, ਯੂ ਵਰਕ ਫੋਰ 2 years ਦੈਨ ਅਪਲਾਈ ਫੋਰ ਰੈਜੀਡੈਂਸੀ।
ਜਗਜੀਤ ਜੀ, ਇਸ ਪਿੱਛੇ ਕੀ ਕਾਰਨ ਦੇਖਦੇ ਹੋ ਕਿ ਸਰਕਾਰ ਨੇ 55,000 ਤੋਂ ਇੰਨਾ ਜ਼ਿਆਦਾ ਵਧਾ ਕੇ ਕਿਉਂ ਸਰਕਾਰ ਕਰ ਰਹੀ ਹੈ, ਇਹਦੇ ਪਿੱਛੇ ਕੋਈ ਖਾਸ ਉਹਨਾਂ ਨੇ ਕਾਰਨ ਵੀ ਦੱਸਿਆ?
ਦੇਖੋ ਮੇਨ ਜਿਹੜਾ ਉਹਨਾਂ ਨੇ ਦੱਸਿਆ ਕਿ ਲਾਸਟ ਟਾਈਮ ਜਿਹੜਾ ਥ੍ਰੈਸ਼ਹੋਲਡ 55,000 ਦਾ ਹੋਇਆ ਸੀਗਾ ਉਹ 2008 ਦੇ ਵਿੱਚ ਹੋਇਆ ਸੀਗਾ, ਔਰ ਉਦੋਂ ਜਿਹੜਾ ਨੋਰਮਲ ਜਿਹੜੀ ਪੇ ਰੇਟ ਨਿਊਜ਼ੀਲੈਂਡ ਦੇ ਵਿੱਚ ਬੇਸਿਕ ਜਿਹੜਾ ਪੇ ਰੇਟ ਸੀਗਾ ਅਰਾਊਂਡ $12-$13 ਪਰ ਆਵਰ ਸੀਗਾ। ਸੋ ਹੁਣ ਜਿਹੜਾ ਮਿਨੀਮਮ ਪੇ ਰੇਟ ਇੱਥੇ $17.70 ਹੈਗਾ, ਲਾਈਕ ਆਲਮੋਸਟ 10 years ਬਾਅਦ। ਸੋ ਵਟ ਦੇ ਟ੍ਰਾਈਂਗ ਟੂ ਸੇਇੰਗ ਕਿ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦੀ ਇਨਕਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਤੇ ਕਾਫੀ ਲੋਕ ਇਹਦੇ 'ਚ ਆਲਰੇਡੀ ਇਹਨੂੰ ਥ੍ਰੈਸ਼ਹੋਲਡ ਨੂੰ ਮੀਟ ਕਰ ਰਹੇ ਨੇ। ਸੋ ਇਹਨੂੰ ਇਹ ਇੱਕ ਹਾਈ ਲੈਵਲ 'ਤੇ ਰੱਖਣਾ ਚਾਹੁੰਦੇ ਨੇ, ਜਿੱਦਾਂ ਕਿ ਇੰਜੀਨੀਅਰਸ ਵਗੈਰਾ ਹੋ ਗਏ,
ਟੌਪ ਪ੍ਰੋਫੈਸ਼ਨਲ
ਜੋਬਸ ਹੋ ਗਈ, ਹੈ ਨਾ ਜੀ। ਅਤੇ ਟਰੈਕਿੰਗ ਦੇ ਵਿੱਚ ਅਗਰ ਕੋਈ ਟੈਂਕਰ ਦੀ ਕੋਈ ਜੋਬ ਕਰਦਾ, ਟੈਂਕਰ ਡਰਾਈਵਰ ਜਿਹੜੇ ਹੈਗੇ ਉਹ ਨੋਰਮਲੀ $35 ਇੱਥੇ ਨਿਊਜ਼ੀਲੈਂਡ ਦੇ ਵਿੱਚ ਲੈਂਦੇ ਨੇ। ਸੋ ਲਾਈਕ ਦੇ ਵਾਂਟ ਟੂ ਕੀਪ ਇਟ ਵੈਰੀ ਹਾਈ ਪ੍ਰੋਫਾਈਲ ਜੋਬ ਕਿ ਇੰਪਲੋਇਰ ਵੀ ਜਿਹੜੇ ਹੈਗੇ ਉਹ ਸਸਟੇਨ ਹੋਣ ਇੰਨੀ ਤਨਖਾਹ ਦੇਣ ਦੇ ਲਈ।
ਅਤੇ ਜਗਜੀਤ, ਇੱਕ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਕਿ ਇਹਦੇ ਨਾਲ ਕਿੰਨੇ ਕੁ ਬਿਨੇਕਾਰ ਪ੍ਰਭਾਵਿਤ ਹੋਣਗੇ, ਕੀ ਇਹਦੇ ਲਈ ਕੋਈ ਕੋਟਾ ਨਿਰਧਾਰਿਤ ਆ ਕਿ ਇੰਨੇ ਹੀ ਲੋਕ ਜਾਂ 30,000 ਜਾਂ 50,000 ਜਾਂ 60,000 ਲੋਕ ਇਸ ਵੀਜ਼ਾ ਕੈਟੇਗਰੀ ਰਾਹੀਂ, ਆਪਾਂ ਜਿਹੜੀ ਸਰਲ ਭਾਸ਼ਾ 'ਚ ਕਹਿ ਦਿੰਦੇ ਹਾਂ, PR ਹੋਣੀ ਆ ਜਾਂ ਪੱਕੇ ਹੋ ਸਕਦੇ ਆ, ਕੀ ਕੋਈ ਇੱਦਾਂ ਦਾ ਨੰਬਰ ਵੀ ਹੈ, ਕੋਈ ਆਂਕੜਾ ਵੀ ਹੈ?
ਨਹੀਂ ਵੀਰ ਜੀ, ਜਿਹੜੀ ਵਰਕ ਟੂ ਰੈਜੀਡੈਂਸ ਕੈਟਾਗਰੀ ਅੰਡਰ ਇੰਪਲੋਇਰ ਐਕ੍ਰੀਡੀਟੇਸ਼ਨ ਹੈਗੀ ਹੈ, ਜਿਹਨੂੰ ਟੈਲੈਂਟ ਐਕ੍ਰੀਡੀਟੇਸ਼ਨ ਕਹਿੰਦੇ, ਇਹਦੇ 'ਚ ਕੋਈ ਨੰਬਰ ਨਹੀਂ ਹੈਗੇ ਸੀ
ਜੀ।
ਟਿਲ ਨਾਓ ਇਹਦੇ 'ਚ ਕੋਈ ਕੈਪ ਨਹੀਂ ਸੀਗਾ ਕਿ ਤੁਸੀਂ ਇੰਨੇ ਹੀ ਕਰਨੇ ਆ। ਅਗਰ ਕੋਈ ਇੰਪਲੋਇਰ ਜਿਹਦੇ ਕੋਲ ਐਕ੍ਰੀਡੀਟੇਸ਼ਨ ਹੈਗੀ ਹੈ ਨਿਊਜ਼ੀਲੈਂਡ ਵੱਲੋਂ, ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ, ਉਹ ਦੇ ਕੈਨ ਇੰਪਲੋਈ ਐਸ ਮੈਨੀ ਇੰਪਲੋਈਜ਼ ਦੇ ਕੈਨ ਦੇ ਵਾਂਟ ਟੂ। ਉਹਦੇ 'ਚ ਕੋਈ ਨੰਬਰ ਆਫ ਕੈਪ ਨਹੀਂ ਸੀਗਾ ਕਿ ਤੁਸੀਂ 10 ਕਰ ਸਕਦੇ ਹੋ, 20 ਕਰ ਸਕਦੇ ਹੋ ਜਾਂ 20। ਆਈ ਥਿੰਕ ਤੁਹਾਡਾ ਕੁਸ਼ਚਨ ਹੈ ਕਿ ਓਵਰਆਲ ਇਨ ਜਨਰਲ ਕਿ ਨਿਊਜ਼ੀਲੈਂਡ ਗਵਰਨਮੈਂਟ ਨੇ ਕਿੰਨਾ ਇਹਦੇ ਲਈ ਕੋਟਾ ਕੀਤਾ ਹੈ, ਅਤੇ ਇਹਦੇ ਲਈ ਕੋਈ ਕੋਟਾ ਨਹੀਂ ਹੈਗਾ ਸੀ ਪਹਿਲੇ ਅਤੇ ਹੁਣ ਵੀ ਨਹੀਂ ਹੈਗਾ। ਇਟ ਇਜ਼ ਓਪਨ ਕੈਟਾਗਰੀ, ਅਗਰ ਤੁਹਾਨੂੰ ਇੰਪਲੋਇਰ ਸਪੋਰਟ ਕਰ ਰਿਹਾ ਤਾਂ ਤੁਸੀਂ ਉਸ ਕੈਟਾਗਰੀ 'ਚ ਅਪਲਾਈ ਕਰ ਸਕਦੇ ਸੀਗੇ
ਜੀ। ਇਹ ਚੰਗਾ ਕੀਤਾ ਤੁਸੀਂ ਕਲੀਅਰ ਕਰਤਾ, ਕਿਉਂਕਿ ਅਕਸਰ ਦੇਖਿਆ ਜਾਂਦਾ ਕਿਉਂਕਿ ਪੱਟਿਆ ਪਹਾੜ 'ਤੇ ਨਿਕਲਿਆ ਚੂਹਾ। ਅੱਗੇ ਇੰਗਲੈਂਡ ਦਾ ਇੱਕ ਵੀਜ਼ਾ ਆਇਆ ਸੀ, ਉਹਦੇ 'ਚ ਲਾਲਾ ਹੋ ਗਈ ਸੀ ਕਿ ਜੀ ਇੱਥੇ ਵੀਜ਼ਾ ਮਿਲਣਾ, ਅਤੇ ਉਹ 5,000 ਸੀਟਾਂ ਰਾਖਵੀਆਂ ਰੱਖੀਆਂ ਹੋਈਆਂ ਸੀ ਅਤੇ 5,00,000 ਬਿਨੇਕਾਰ ਸੀ। ਸੋ ਉੱਥੇ ਤਾਂ ਮਿਲਣਾ ਥੋੜ੍ਹਾ ਔਖਾ ਹੋ ਜਾਂਦਾ, ਪਰ ਇਹ ਜਿਹੜਾ ਵੀਜ਼ਾ ਵਾ ਇਹਦੇ 'ਚ ਕੋਈ ਕੈਪਿੰਗ ਨਹੀਂ ਆ, ਅਤੇ ਇਸ ਤੁਹਾਡੇ ਤੋਂ ਮੈਨੂੰ ਸਪਸ਼ਟ ਹੋ ਰਿਹਾ ਹੈ।
ਹਾਂਜੀ, ਕਿਉਂਕਿ ਜਦੋਂ 2016-17 ਔਰ ਲਾਈਕ ਲਾਸਟ ਈਅਰ ਤੱਕ ਜਿਹੜੇ ਆਪਣੇ ਚੇਂਜਸ ਆਉਂਦੇ ਰਹੇ ਸਕਿੱਲ ਮਾਈਗ੍ਰੈਂਟ ਕੈਟਾਗਰੀ ਦੇ ਵਿੱਚ ਇੱਥੇ ਨਿਊਜ਼ੀਲੈਂਡ ਦੇ ਵਿੱਚ, ਅਤੇ ਆਹ ਜਿਹੜੀ ਕੈਟਾਗਰੀ ਸੀ ਜਿਹੜੀ ਜਿਹਨੂੰ ਅਸੀਂ ਵਰਕ ਪਰਮਿਟ ਦੀ ਗੱਲ ਕਰਦੇ ਪਏ ਹੁਣ, ਇਹਦੇ 'ਚ ਕਾਫੀ ਆਪਣੇ ਸਪੈਸ਼ਲੀ ਪੰਜਾਬੀ ਭਾਈਚਾਰੇ ਨੂੰ ਬਹੁਤ ਇਹਦਾ ਫਾਇਦਾ ਹੋਇਆ ਜੀ। ਕਈ ਜਿਹੜੇ ਕਪਲ ਇੱਥੇ ਆਏ ਹੋ ਸੀਗੇ ਕਿ ਵਾਈਫ ਦੇ ਤੌਰ 'ਤੇ, ਤੋਂ ਮੁੰਡਿਆਂ ਨੇ ਆਪਣੇ ਲਾਇਸੈਂਸ ਲੈ ਕੇ ਜੈਨੂਅਨ ਲਾਇਸੈਂਸ ਲੈ ਕੇ ਜੈਨੂਅਨ ਕੰਪਨੀ ਜੁਆਇਨ ਕੀਤੀਆਂ ਨੇ। ਤੇ ਉਹਨਾਂ ਨੇ ਇਹ ਪਾਥਵੇ ਚੂਜ਼ ਕਰ ਲਿਆ ਸੀ ਵਿਚ ਇਜ਼ ਲਾਈਕ ਬੈਕਡੋਰ ਐਂਟਰੀ ਜਿਸ ਨੂੰ ਕਹਿ ਸਕਦੇ ਹਾਂ ਕਿ ਉਹ ਪੁਆਇੰਟ ਸਿਸਟਮ ਤੋਂ ਹਟ ਕੇ ਡਿਫਰੈਂਟ ਸਿਸਟਮ ਸੀਗਾ ਪਰ ਹੁਣ ਉਹ ਇੰਨੀ ਪੇ ਰੇਟ ਮਿਲਣਾ ਆਈ ਥਿੰਕ ਇਟ ਵਿਲ ਟੇਕ ਸਮ ਟਾਈਮ ਕਿ ਸ਼ਾਇਦ 2-3 ਸਾਲ ਲੱਗ ਜਾਣ ਕਿਸੇ ਨੂੰ ਇਸ ਥ੍ਰੈਸ਼ਹੋਲਡ ਤੋਂ ਮੀਟ ਕਰਨ ਦੇ ਲਈ ਪਰਿਵਾਰ ਵਾਈਫ ਨੂੰ ਵੀ ਵਰਕ ਵੀਜ਼ਾ ਮਿਲਦਾ ਔਰ ਬੱਚਾ ਨੂੰ ਵੀ ਓਹਦੇ ਚ ਸਟੂਡੈਂਟ ਵੀਜ਼ਾ ਯਾ ਜੋ ਵੀ ਜੋ ਓਹਨਾ ਦੀ ਕੈਟਾਗਰੀ ਹੈਗੀ ਆ ਓਹਦੇ ਹਿਸਾਬ ਨਾਲ ਓਹਨੂੰ ਮਿਲਦਾ
ਤੇ ਸਾਡੇ ਆਸਟ੍ਰੇਲੀਆ ਜਿਵੇਂ ਮੈਡੀਕੇਅਰ ਮਿਲ ਜਾਂਦਾ ਸਹੂਲਤ ਮਿਲ ਜਾਂਦੀ ਆ ਹੈਲਥ ਨਾਲ ਸੰਬੰਧਿਤ ਕੀ ਉਸ ਕਿਸਮ ਦੀ ਸਹੂਲਤ ਨਿਊਜ਼ੀਲੈਂਡ ਸਰਕਾਰ ਵੀ ਦਿੰਦੀ ਆ ਇਸ ਵੀਜ਼ੇ ਲਈ
ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਮੈਡੀਕਲ ਵਗੈਰਾ ਸਭ ਫ੍ਰੀ ਹੁੰਦਾ ਹੈ ਜਦੋਂ 2 ਸਾਲ ਦਾ ਵਰਕ ਵੀਜ਼ਾ ਕੋਲ ਇੱਥੇ ਰੈਜ਼ੀਡੈਂਟ ਹੁੰਦਾ ਤੇ ਮੈਡੀਕਲ ਕੇਅਰ ਵਗੈਰਾ ਸਭ ਫ੍ਰੀ ਹੁੰਦਾ ਜੀ
ਤੇ ਇੱਕ ਹੋਰ ਸਵਾਲ ਮੁਲਾਜ਼ਮ ਜਥੇਬੰਦੀਆਂ ਕੁਛ ਇਤਰਾਜ਼ ਕਰ ਰਹੀਆਂ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਤੁਸੀਂ ਉਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ
ਹਾਂਜੀ ਵੀਰ ਕੱਲ ਜਿਹੜੇ ਨਵੇਂ 2 ਕੱਲ ਜਿਹੜੇ ਰੂਲਸ ਆਏ ਨੇ ਇੱਕ ਤਾਂ ਐਕਰੀਡੇਸ਼ਨ ਬਾਰੇ ਆ ਜਿਹੜੇ ਆਪਾਂ ਹੁਣ ਗੱਲ ਕਰ ਰਹੇ ਹਾਂ ਇੱਕ ਜਿਹੜਾ ਅੱਜ ਕੱਲ ਡਿਫਰੈਂਟ ਰੂਲ ਆਇਆ ਉਹ ਆਇਆ ਵਰਕ ਵੀਜ਼ਾ ਕੈਟਾਗਰੀ ਦੇ ਬਾਰੇ ਕਿ ਜਿਹੜੇ ਵਰਕ ਵੀਜ਼ੇ ਨਿਊਜ਼ੀਲੈਂਡ 'ਚ ਲੱਗਦੇ ਆ ਉਹਨਾਂ ਨੂੰ ਉਹਨਾਂ ਨੇ ਕਿੱਦਾਂ ਚੇਂਜ ਕਰਨਾ ਤੇ ਗਵਰਨਮੈਂਟ ਦਾ ਜਿਹੜਾ ਲਾਸਟ ਈਅਰ ਤੋਂ ਚੱਲਦਾ ਪਿਆ ਸੀ ਅੰਟਿਲ ਮਾਰਚ ਦਿਸ ਈਅਰ ਤੱਕ ਜਿਹੜੀ ਕੰਸਲਟੇਸ਼ਨ ਪ੍ਰੋਸੈਸ ਸੀਗਾ ਤੇ ਹੁਣ ਉਹਨੂੰ ਰਿਜ਼ਲਟਸ ਕੱਢ ਰਹੇ ਨੇ ਉਹ ਕਹਿੰਦੇ ਕਿ ਜਿਹੜੇ ਕਰੰਟ ਜਿਹੜੇ ਵਰਕ ਵੀਜ਼ੇ ਲੱਗਦੇ ਨੇ ਟੈਂਪਰੇਰੀ ਵੀਜ਼ਾ ਜਿਹਨੂੰ ਕਹਿੰਦੇ ਨੇ ਉਹਨੂੰ ਚੇਂਜ ਕਰਨਾ ਚਾਹੁੰਦੇ ਨੇ ਪੂਰਾ ਸਿਸਟਮ ਹੀ ਓਵਰਆਲ ਕਰਨਾ ਚਾਹੁੰਦੇ ਨੇ ਉਹ ਸੋ ਉਹ ਕਹਿ ਰਹੇ ਕਿ ਜਿਹੜਾ ਨਵਾਂ ਜਿਹੜਾ ਸਿਸਟਮ ਆਏਗਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਏਐਨਜ਼ ਦੇ ਰੈਸਟੋ ਕੋਡ ਦੇ ਥਰੂ ਹੁਣ ਵੀਜ਼ੇ ਲੱਗਦੇ ਨੇ ਸ਼ਾਇਦ ਆਸਟ੍ਰੇਲੀਆ 'ਚ ਵੀ ਤੁਸੀਂ ਦੇਖ ਦਿਓ ਸੇਮ ਹੀ ਕੋਡ ਯੂਜ਼ ਕਰਦੇ ਨੇ ਸੋ ਉਹ ਕਹਿੰਦੇ ਇਹਨੂੰ ਸਕਿੱਲ ਬੇਸ ਦੀ ਬਜਾਏ ਇਹਨੂੰ ਇਨਕਮ ਬੇਸ ਉਹਨੇ ਕਰ ਦੇਣਾ ਆ ਐਂਡ ਦੇ ਵਾਂਟ ਟੂ ਪੁੱਟ ਮੋਰ ਐਮਫਸਾਈਜ਼ ਔਨ ਕਿ ਲੋ ਵਰਕਰ ਜਿਹੜੀ ਜੋਬਸ ਹੈਗੀਆਂ ਨੇ ਯਾਨੀ ਕਿ ਛੋਟੇ ਲੈਵਲ ਦੀ ਜਿਹੜੀ ਜੋਬਸ ਹੈਗੀਆਂ ਉਹ ਮੋਸਟਲੀ ਉਹਦੇ ਲਈ ਨਿਊਜ਼ੀਲੈਂਡਰਸ ਅਵੇਲੇਬਲ ਹੋਣ ਉਸ ਜੋਬ ਕਰਨ ਦੇ ਲਈ ਸੋ ਇਟ ਇਜ਼ ਟੋਟਲੀ ਡਿਫਰੈਂਟ ਜਿਹੜੀ ਉਹ ਚੀਜ਼ ਲੈ ਕੇ ਆ ਰਹੇ ਨੇ ਹੁਣ ਪੂਰਾ ਕਲੀਅਰ ਸਾਨੂੰ ਵੀ ਨਹੀਂ ਹੈਗਾ ਕਿ ਐਕਚੁਲੀ ਉਹਨਾਂ ਨੇ ਕਰਨਾ ਕੀ ਇਸ ਬਾਰੇ ਜਿਹੜਾ ਤੁਹਾਡਾ ਕੁਸ਼ਚਨ ਹੈਗਾ ਕਿ ਜਿਹੜੇ ਇੰਪਲੋਇਰਸ ਜਥੇਬੰਦੀਆਂ ਹੈਗੇ ਉਹਨਾਂ ਨੂੰ ਇਸ ਬਾਰੇ ਇਤਰਾਜ਼ ਹੈਗਾ ਜਾਂ ਕੁਛ ਹੈਗਾ ਤਾਂ ਮੇਰਾ ਉਹਦੇ ਬਾਰੇ ਇਹੀ ਕਹਿਣਾ ਕਿ ਉਹਦੇ 'ਚ ਇਹਨਾਂ ਨੇ ਜਿਹੜਾ ਇੰਡੀਕੇਟ ਕੀਤਾ ਸੀਗਾ ਕਿ ਐਕਰੀਡੇਸ਼ਨ ਲੈਣੀ ਪੈਣੀ ਹੈ ਹਰ ਇੰਪਲੋਇਰਸ ਨੂੰ ਮਤਲਬ ਉਹਨੇ ਪਹਿਲੇ ਆਪ ਹੀ ਛੱਡਣ ਦੇ ਵਿੱਚ ਸਾਰੇ ਛਾਲ ਲੈਣੇ ਕਿ ਤੁਸੀਂ ਕਿੰਨੇ ਕੁ ਸਹੀ ਹੈਗੇ ਹੋ ਮਤਲਬ ਕਿੰਨੇ ਗੁੜ ਤੁਸੀਂ ਇੰਪਲੋਇਰ ਹੈਗੇ ਹੋ ਤੁਹਾਡੇ ਜੈਨੂਅਨ ਤੁਸੀਂ ਸੈਲਰੀਜ਼ ਪੇ ਕਰ ਸਕਦੇ ਹੋ ਹੋਲੀਡੇਜ਼ ਪੇ ਕਰ ਸਕਦੇ ਹੋ
ਜੀ ਸਰਕਾਰ ਨੂੰ ਦੇਖਣਾ ਪੈਣਾ ਕਿ ਲੂਪਹੋਲ ਰਾਹੀਂ ਨਾ ਕੋਈ ਪੱਕਾ ਹੋਈ ਜਾਵੇ ਕਿਉਂਕਿ ਅਕਸਰ ਰਾਤੋ ਰਾਤ ਕੰਪਨੀਆਂ ਖੋਲੀਆਂ ਰੈਸਟੋਰੈਂਟ ਖੋਲੇ ਤੇ ਲੋਕਾਂ ਤੋਂ ਪੈਸੇ ਫੜ ਕੇ ਇੱਥੇ ਆਸਟ੍ਰੇਲੀਆ 'ਚ ਬੜਾ ਕੁਛ ਹੋਇਆ ਸੋ ਸਰਕਾਰ ਉਸ ਲਿਹਾਜ਼ ਨਾਲ ਇਹ ਪਹਿਲਾਂ ਹੀ ਬੰਦ ਕਰਨਾ ਚਾਹੁੰਦੀ ਹੈ ਚੋਰ ਮੋਰੀ ਜਾਂ ਚੋਰ ਰਾਹ
ਬਿਲਕੁਲ ਸਹੀ ਤੁਸੀਂ ਜਿਹੜਾ ਪੁਆਇੰਟ ਪਿੱਕ ਕੀਤਾ ਵੀਰ ਜੀ ਦੈਟਸ ਵਾਈ ਉਹ ਇਹਨੂੰ ਇਸ ਚੀਜ਼ ਨੂੰ ਗਵਰਨਮੈਂਟ ਕਰਦੀ ਕਿ ਤੁਸੀਂ ਜੇ ਕੋਈ ਨੋਨ ਨਿਊਜ਼ੀਲੈਂਡਰਸ ਪੀਪਲ ਨੂੰ ਆਪਣੇ ਤੇ ਜੋਬ ਤੇ ਰੱਖਣਾ ਹੈ ਤਾਂ ਤੁਹਾਨੂੰ ਪਹਿਲੇ ਸਾਡੇ ਤੋਂ ਐਕਰੀਡੇਸ਼ਨ ਲੈਣੀ ਪਏਗੀ
ਜੀ
ਐਕਰੀਡੇਸ਼ਨ ਮੀਨਸ ਕਿ ਅਸੀਂ ਤੁਹਾਨੂੰ ਚੈੱਕ ਕਰਾਂਗੇ ਕਿ ਤੁਹਾਡੀ ਇਹ ਤੁਹਾਡੀ ਬਿਜ਼ਨਸ ਕਿੰਨਾ ਤੱਕ ਸਸਟੇਨ ਕਰਦਾ ਹੈ ਲਾਈਕ ਆਰ ਯੂ ਏਬਲ ਟੂ ਪੇ ਦੈਮ ਸੈਲਰੀਜ਼ ਠੀਕ ਹੈ
ਦਰਸਤ ਹੈ
ਆਰ ਯੂ ਏਬਲ ਟੂ ਪੇ ਦੈਮ ਹੋਲੀਡੇਜ਼ ਹੋਲੀਡੇ ਪੇਜ਼ ਤੁਸੀਂ ਉਹਨਾਂ ਨੂੰ ਕੀ ਕੁਝ ਦੇ ਸਕਦੇ ਹੋ ਨਾ
ਉਹਦੇ ਨਾਲ ਕਾਮੇ ਦੀ ਵੀ ਐਕਸਪਲੋਇਟੇਸ਼ਨ ਦੇ ਘੱਟ ਦੇ ਹੋਣ ਦੇ ਚਾਂਸ ਆ ਕਿਉਂਕਿ ਕਾਮੇ ਤੋਂ ਹੀ ਪੈਸੇ ਫੜ ਫੜ ਉਹਦੀ ਤਨਖਾਹਾਂ ਪਾਈ ਜਾਣੀਆਂ ਇਹੋ ਜਿਹੀਆਂ ਖਬਰਾਂ ਵੀ ਅਸੀਂ ਅਕਸਰ ਸੁਣਨ ਨੂੰ ਮਿਲਦੀਆਂ ਪ੍ਰਕਾਸ਼ਿਤ ਵੀ ਕਰਦੇ ਰਹੇ ਹਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਕੀ ਦੱਸਣਾ ਚਾਹੋਗੇ ਕਿਉਂਕਿ ਪੜ੍ਹ ਕੇ ਪੱਕੇ ਹੋਣ ਵਾਲੇ ਉਹਨਾਂ ਦੀ ਵੀ ਕਮੀ ਨਹੀਂ ਹੈ ਅਤੇ ਉਸ ਲਿਹਾਜ਼ ਨਾਲ ਜਿਹੜੀਆਂ ਇਹ ਵੀਜ਼ਾ ਤਬਦੀਲੀਆਂ ਆਈਆਂ ਤਾਂ ਉਹਨਾਂ 'ਤੇ ਕੀ ਅਸਰ ਪਊਗਾ
ਦੇਖੋ ਡੇ ਬਾਏ ਡੇ ਜਦੋਂ ਅਸੀਂ ਦੇਖਦੇ ਹਾਂ ਕਿਸੇ ਵੀ ਅਗਰ ਆਸਟ੍ਰੇਲੀਆ ਦੇਖੋ ਨਿਊਜ਼ੀਲੈਂਡ ਦੇ ਵਿੱਚ ਦੇਖਦੇ ਹਾਂ ਤਾਂ ਓਵਰ ਦਾ ਟਾਈਮ ਕਾਫੀ ਚੇਂਜਿਸ ਹੋ ਕੇ ਉਹ ਜਿਹੜਾ ਸਟ੍ਰਿਕਟੈਸ ਜਿਹਨੂੰ ਮੈਂ ਕਹੂੰਗਾ ਕਿ ਬਿਲਕੁਲ ਹੀ ਗਲਾ ਘੁਟਾਲੇ ਦੌਰ ਤੱਕ ਹੁਣ ਆ ਚੁੱਕੇ ਨੇ ਕਿ ਉਹ ਮਤਲਬ ਕਰੀਮ ਜਿਹਨੂੰ ਕਹੋ ਨਾ ਕਿ ਜਿਹੜੇ ਜੈਨੂਅਨ ਜਿਹੜੇ ਬੱਚੇ ਹੋਣਗੇ ਕਿ ਦੇ ਆਰ ਵੈਰੀ ਗੁੱਡ ਇੰਟੈਲੀਜੈਂਟ ਟੈਂਡਰ ਸਭ ਕੁਛ ਠੀਕ ਹੈ ਜਿਹਨਾਂ ਦਾ ਪਰਪਸ ਹੈਗਾ ਕਿ ਅਸੀਂ ਕੰਟਰੀ 'ਚ ਰੀਅਲੀ ਸੈਟਲ ਡਾਊਨ ਹੋਣਾ ਆਈ ਥਿੰਕ ਉਹ ਲੋਕ ਹੀ ਅੱਗੇ ਇਹਦੇ ਵਿੱਚ ਸਕਸੈਸ ਹੋਣਗੇ ਬਾਕੀ ਕਈ ਆਉਂਦੇ ਨੇ ਵਿਚਾਰੇ ਉੱਧਰੋਂ ਆਉਣ ਤੋਂ ਪਹਿਲਾਂ ਹੀ ਕਰਜ਼ਾ ਲੈ ਕੇ ਆਉਂਦੇ ਨੇ ਕਿ ਅਸੀਂ ਪਹਿਲਾਂ ਪੈਸੇ ਲਾਉਣੇ ਆ ਘੰਟੇ ਲਾਉਣੇ ਆ ਪੈਸਾ ਬਣਾਉਣਾ ਆਈ ਥਿੰਕ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਪਹਿਲੇ ਆਪਣੇ ਕੈਰੀਅਰ 'ਤੇ ਜਿਹੜਾ ਫੋਕਸ ਕਰਨ ਕਿ ਅਸੀਂ ਕਰਨਾ ਕੀ ਹੈ ਰਾਈਟ ਜੋਬ 'ਤੇ ਲੈ ਕੇ ਰਾਈਟ ਪਾਸੇ 'ਤੇ ਲੈ ਕੇ ਚੱਲਣਗੇ ਤਾਂ ਹੀ ਉਹ ਸਕਸੈਸ ਹੋਣਗੇ ਬਟ ਓਵਰਆਲ ਦੇ ਵਿੱਚ ਜੇ ਮੈਂ ਕਹਾਂ ਤਾਂ ਸਟ੍ਰਿਕਨੈਸ ਤਾਂ ਸਟਿਲ ਹਜੇ ਜਾਰੀ ਹੈਗੀ ਹੈ ਦੇ ਵਾਂਟ ਟੂ ਮੇਕ ਇਟ ਸਟ੍ਰੀਮ ਲਾਈਨ ਕਿ ਉਹਨਾਂ ਨੂੰ ਕਰੀਮ ਹੀ ਚਾਹੀਦਾ ਉਹਨਾਂ ਨੂੰ ਬ੍ਰੇਨ ਜਿਹੜੇ ਆਪਾਂ ਨੋਰਮਲੀ ਕਹਿੰਦੇ ਕਿ ਬ੍ਰੇਨ ਡੇਡ ਹੁੰਦੀ ਜਿਹੜੀ ਇੰਡੀਆ ਤੋਂ ਅਤੇ ਉਸ ਟਾਈਪ ਦੇ ਪੀਪਲ ਚਾਹੀਦੇ ਜਿਹੜੇ ਕਿ ਕੰਟਰੀ ਨੂੰ ਕੁਛ ਐਡ ਵੈਲਿਊ ਕਰ ਸਕਣ ਮੋਸਟ ਸਟ੍ਰੀਮਲਾਈਨ ਔਰ ਕਰੀਮ ਪੀਪਲ ਇਹਨੂੰ ਚਾਹੀਦੇ ਨੇ ਜੀ
ਜੀ ਬਹੁਤ ਬਹੁਤ ਮਿਹਰਬਾਨੀ ਜਗਜੀਤ ਅਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ ਅੱਜ ਸਮਾਂ ਦੇਣ ਲਈ ਧੰਨਵਾਦ
ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
ਤੁਸੀਂ ਸੁਣਦੇ ਪਏ ਹੋ SBS ਪੰਜਾਬੀ
sbs.com.au